ਹਾਜ਼ਰੀਨ, ਆਸਟ੍ਰੇਲੀਆ ਦੇ ਵਿੱਚ ਆ ਕੇ ਸਾਨੂੰ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ ਸਰਕਾਰ ਵੱਲੋਂ, ਉੱਥੇ ਨਾਲ ਹੀ ਸਾਨੂੰ ਜਿਹੜੀ ਡੈਂਟਲ ਹੈ ਇੱਥੋਂ ਦੀ, ਦੰਦਾਂ ਦੀ ਸੰਭਾਲ ਜਿਹੜੀ ਹੈ ਉਹ ਕਾਫੀ ਮਹਿੰਗੀ ਪੈਂਦੀ ਹੈ, ਉਹਦੇ ਵਾਸਤੇ ਸਾਨੂੰ ਮਜਬੂਰਨ ਜਾਂ ਕਹਿ ਲਓ ਕਿ ਵੀ ਜ਼ਰੂਰਤਨ ਇੱਕ ਪ੍ਰਾਈਵੇਟ ਮੈਡੀਕਲ ਇੰਸ਼ੋਰੈਂਸ ਲੈਣੀ ਪੈਂਦੀ ਹੈ। ਉਹਦੇ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਅਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਵਗੈਰਾ ਦੇ ਸਕਦੀਆਂ, ਉਹਨਾਂ ਬਾਰੇ ਅੱਜ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਹਨ ਰਮਨਪ੍ਰੀਤ ਕੌਰ ਜੀ, ਜਿਹੜੇ ਕਿ ਇੱਕ ਡੈਂਟਲ ਸੈਂਟਰ ਦੇ ਪ੍ਰੈਕਟਿਸ ਮੈਨੇਜਰ ਹੈਗੇ ਹੈ। ਰਮਨਦੀਪ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਰਮਨਦੀਪ ਜੀ।
ਰਮਨ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈ ਉਹਦੇ ਵਾਸਤੇ ਐਜ਼ ਅ ਪ੍ਰੈਕਟਿਸ ਮੈਨੇਜਰ ਬਣਨਾ ਜਾਂ ਐਜ਼ ਅ ਡੈਂਟਿਸਟ ਡਾਕਟਰ ਬਣਨਾ, ਕੀ ਡਿਫਰੈਂਸ ਹੈ ਦੋਨਾਂ ਦੇ ਵਿੱਚ?
ਜਿਹੜੀ ਮੇਰੀ ਪੜ੍ਹਾਈ ਹੈ ਉਹ ਪਹਿਲਾਂ ਤਾਂ ਡੈਂਟਲ ਟੈਕਨੀਸ਼ੀਅਨ ਦੀ ਹੈ, ਇਹਦੇ ਵਿੱਚ ਅੱਗੇ ਇੱਕੋ ਹੀ ਫੀਲਡ ਜਾਂਦੀ ਹੈ, ਡੈਂਚਰ ਦੀ ਸਪੈਸ਼ਲਾਈਜੇਸ਼ਨ ਦੀ। ਸੋ ਅਸੀਂ ਡਾਕਟਰ ਲਗਾਉਂਦੇ ਹਾਂ ਜਦ ਕੋਈ BDS ਕਰ ਲੈਂਦਾ ਹੈ, ਅਤੇ ਦੈਟਸ ਵਾਈ ਆਈ ਨੈਵਰ ਪੁੱਟ ਮਾਈ ਨੇਮ ਡਾਕਟਰ ਰਮਨਦੀਪ ਕੌਰ, ਇਟਸ ਰਮਨਦੀਪ ਕੌਰ। ਅਤੇ ਜਿਹੜੀ ਮੇਰੀ ਪੜ੍ਹਾਈ ਹੈ ਉਹ ਮੈਲਬਰਨ ਦੇ ਵਿੱਚ ਹੀ ਫਿਨਿਸ਼ ਹੋਈ ਹੈ ਜੀ। ਅਤੇ ਇੰਡੀਆ ਦੇ ਵਿੱਚ ਕੀ ਹੁੰਦਾ ਹੈ ਜੀ, ਸਾਡੀ ਜਿਹੜੀ ਬੈਚਲਰ ਡੈਂਟਲ ਦੇ ਵਿੱਚ ਹੁੰਦੀ ਆ, ਦੈਟ ਇਜ਼ ਕੰਸੀਡਰ ਇੰਕਲੂਡਿੰਗ ਐਵਰੀਥਿੰਗ, ਡੈਂਚਰ ਸਭ ਕੁਛ ਇੱਥੇ ਹੈ। ਲੇਕਿਨ ਆਸਟ੍ਰੇਲੀਆ ਦੇ ਵਿੱਚ ਸਾਰੀ ਸਪੈਸ਼ਲਾਈਜੇਸ਼ਨ ਸੈਪਰੇਟ ਨੇ ਜੀ। ਅਗਰ ਤੁਸੀਂ ਡੈਂਚਰਸ ਦੀ ਵਿੱਚ ਸਪੈਸ਼ਲਾਈਜੇਸ਼ਨ ਕਰਨੀ ਆ ਤਾਂ ਉਹ ਅਲੱਗ ਕੋਰਸ ਹੈ, BDS ਕਰਨੀ ਹੈ ਤਾਂ ਉਹਦਾ ਅਲੱਗ ਕੋਰਸ ਹੈ ਜੀ, ਔਰਥੋਡੋਂਟਿਕਸ ਕਰਨੀ ਹੈ ਤਾਂ ਉਹਦਾ ਅਲੱਗ ਕੋਰਸ ਹੈ ਜੀ। ਜਿਵੇਂ ਮੈਂ ਟੈਕਨੀਸ਼ੀਅਨ ਦਾ ਕੀਤਾ ਹੈ ਜੀ, ਸੋ ਆਈ ਐਮ ਸਪੈਸ਼ਲਾਈਜ਼ਡ ਇਨ ਡੈਂਚਰਸ।
ਤੁਸੀਂ ਹੁਣ ਪ੍ਰੈਕਟਿਸ ਮੈਨੇਜਰ ਹੈਗੇ ਹੋ ਇੱਕ ਡੈਂਟਲ ਸਰਜਰੀ ਦੇ,
ਹਾਂਜੀ,
ਇਹਦੇ ਵਿੱਚ ਤੁਹਾਨੂੰ ਕਾਫੀ ਕੁਝ ਡੀਲ ਕਰਨਾ ਪੈਂਦਾ ਜਿਵੇਂ ਕਿ ਪ੍ਰਾਈਵੇਟ ਇੰਸ਼ੋਰੈਂਸ ਵਗੈਰਾ ਲੋਕੀ ਆ ਕੇ ਲੈ ਕੇ ਆਉਂਦੇ ਆ, ਉਹਦੇ ਬਾਰੇ ਥੋੜਾ ਦੱਸੋ ਕਿ ਜਦੋਂ ਅਸੀਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ, ਪਹਿਲੀ ਗੱਲ ਤਾਂ ਹੈ ਕਿ ਕਿਉਂ ਜ਼ਰੂਰੀ ਹੈ, ਤੇ ਜਦੋਂ ਅਸੀਂ ਸਿਲੈਕਟ ਕਰਨੀ ਹੁੰਦੀ ਹੈ ਤਾਂ ਕਿਹੜੇ ਕਿਹੜੇ ਜਿਹੜੇ ਨੁਕਤੇ ਹੈ, ਪੁਆਇੰਟਸ ਹੈ, ਉਹਨਾਂ ਦਾ ਧਿਆਨ ਰੱਖਣਾ ਚਾਹੀਦਾ?
ਹਾਂਜੀ, ਮੈਂ ਇਸ ਇੰਡਸਟਰੀ ਵਿੱਚ 2009 ਚ ਆਈ ਸੀ ਜੀ, ਤੇ ਬੜਾ ਪ੍ਰਾਊਡ ਫੀਲ ਕਰਦੀ ਹਾਂ ਇਸ ਇੰਡਸਟਰੀ ਵਿੱਚ, ਬੜੀ ਕਲੀਨ ਤੇ ਨਾਈਸ ਇੰਡਸਟਰੀ ਆ। ਤੇ ਰਾਈਟ ਨਾਓ ਮੈਂ ਸਿਡਨੀ ਦੇ ਵਿੱਚ ਦੋ ਕਲੀਨਿਕਸ ਦੀ ਪ੍ਰੈਕਟਿਸ ਮੈਨੇਜਰ ਹਾਂ। ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਵੈਨ, ਪਹਿਲੀ ਗੱਲ ਮੈਂ ਥੋੜ੍ਹੀ ਜਿਹੀ ਬਰੀਫਲੀ ਟੀਥ ਨੂੰ ਐਕਸਪਲੇਨ ਕਰਾਂਗੀ ਇੰਸ਼ੋਰੈਂਸ ਤੇ ਜਾਣ ਲਈ, ਬਿਕੋਜ਼ ਜਿਹੜੀ ਸਾਡੀ ਕਮਿਊਨਿਟੀ ਆ ਟੀਥ ਨੂੰ ਕਦੇ ਵੀ ਜ਼ਰੂਰੀ ਨਹੀਂ ਸਮਝਦੀ ਹੈਗੀ ਆ। ਮੈਂ ਵੀ ਇੰਡੀਅਨ ਹਾਂ, ਮੈਨੂੰ ਪਤਾ ਹੈ ਜੀ, ਮੇਰੇ ਘਰ ਦੇ ਵਿੱਚ ਵੀ ਸਾਰੇ ਇਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦੇ ਜਦ ਤੱਕ ਦਰਦ ਨਾ ਹੋਵੇ।
ਨਾਲੇ ਅਸੀਂ ਮਿੱਠਾ ਵਗੈਰਾ ਵੀ ਬਹੁਤ ਖਾਂਦੇ ਹਾਂ।
ਦੈਟਸ ਟਰੂ, ਵੀ ਆਰ ਦ ਸਵੀਟ ਲਵਰਸ, ਤੇ ਸਾਨੂੰ ਅਸੀਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਜਦ ਮੈਂ ਸਟੱਡੀਜ਼ ਦੇ ਵਿੱਚ ਅੰਦਰ ਐਂਟਰ ਕੀਤਾ ਤੇ ਮੈਨੂੰ ਡੀਪ ਡੈਪਥ ਨੋਲੇਜ ਜ਼ਰੂਰ ਮਿਲੀ ਕਿ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਆਸਟ੍ਰੇਲੀਅਨਸ ਹੈ, ਵਾਈ ਦੇ ਸਪੈਂਡਿੰਗ ਕਿ ਇੰਨੀ ਜ਼ਿਆਦਾ ਪੈਸਾ ਆਪਣੇ ਦੰਦਾਂ ਤੇ ਕਿਉਂ ਲਗਾਉਂਦੇ ਨੇ, ਕਿ ਦੈਟਸ ਕੀ ਆਪਣੇ ਦੰਦਾਂ ਨੂੰ ਉਸ ਤਰ੍ਹਾਂ ਹੀ ਰੱਖਿਆ ਰੱਖੇ ਜਿਵੇਂ ਉਹਨਾਂ ਦੀ ਜਵਾਨੀ ਦੇ ਵਿੱਚ ਸੀਗੇ। ਬਟ ਉਹ ਸਮੋਕਰਸ ਨੇ, ਡ੍ਰਿੰਕਰਸ ਨੇ, ਦੈਟਸ ਵਾਈ ਉਹਨਾਂ ਨੂੰ ਰੈਗੂਲਰ ਵਿਜ਼ਿਟ ਤਾਂ ਕਰਨੀ ਪੈਂਦੀ ਹੈ, ਲੇਕਿਨ ਸਾਡੇ ਦੰਦ ਰੱਬ ਨੇ ਕੁਦਰਤੀ ਬਹੁਤ ਸੋਹਣੇ ਬਣਾਏ ਨੇ, ਸਾਨੂੰ ਤਾਂ ਦੇਖਭਾਲ ਬਹੁਤ ਹੀ ਥੋੜੇ ਪੈਸੇ ਨਾਲ ਮਤਲਬ ਕੰਪਲੀਟ ਹੋ ਜਾਏਗੀ। ਸਾਨੂੰ ਤਾਂ ਇੰਨਾ ਪੈਸਾ ਲਗਾਉਣਾ ਹੀ ਨਹੀਂ ਪੈਣਾ, ਇੰਨੀ ਨੌਬਤ ਹੀ ਨਹੀਂ ਆਣੀ ਪੈਣੀ ਕਿ ਸਾਨੂੰ ਮਤਲਬ ਇੰਨਾ ਪੈਸਾ ਲਗਾ ਕੇ ਟ੍ਰੀਟਮੈਂਟ ਲੈਣਾ ਪੈਣਾ। ਤੇ ਬੇਸਿਕਲੀ ਆ, ਅਸੀਂ ਇਹਨੂੰ ਜ਼ਰੂਰਤ ਨਹੀਂ ਸਮਝਦੇ, ਪਹਿਲੀ ਗੱਲ ਤਾਂ ਸਾਡੀ ਬੇਸਿਕ ਨੀਡ 'ਚ ਨਹੀਂ ਆਉਂਦਾ ਹੈਗਾ, ਇਸ ਲਈ ਅਸੀਂ ਡੈਂਟਿਸਟ ਕੋਲ ਨਹੀਂ ਜਾਂਦੇ। ਔਰ ਦੂਜਾ ਇਹ ਸਮਝਦੇ ਹਾਂ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਡੈਂਟਿਸਟ ਕੋਲ ਜਾਣਾ ਬਹੁਤ ਐਕਸਪੈਂਸਿਵ। ਮੈਂ ਪਹਿਲੀ ਗੱਲ ਇੱਥੇ ਸਾਰਿਆਂ ਨੂੰ ਇਹ ਕਲੀਅਰ ਕਰਨਾ ਚਾਹੁੰਦੀ ਹਾਂ, ਡੈਂਟਿਸਟ ਦੀ ਵਿਜ਼ਿਟ ਜਰਨਲ ਚੈੱਕਅਪ ਤੇ ਕਲੀਨ ਪਰ ਬਹੁਤ ਹੀ ਚੀਪ ਪੈਂਦੀ ਹੈ। ਆਫਰਸ ਕਰਦੇ ਨੇ ਡੈਂਟਿਸਟ ਜਿਵੇਂ ਸਾਡੇ ਸਟੈਨਹੋਪ ਗਾਰਡਨ ਤੇ ਬੈਟਸਟੋ ਦੇ ਵਿੱਚ ਜਿਹੜਾ ਡੈਂਟਾਪੈਕਸ ਦਾ ਕਲੀਨਿਕ ਆ, 99 ਦਾ ਆਫਰ ਕਰਦਾ ਚੈੱਕਅਪ ਲਈ। ਔਰ ਜਿਹਨਾਂ ਕੋਲ ਹੈਲਥ ਫੰਡ ਹੁੰਦਾ ਉਹਨਾਂ ਦਾ ਹੈਲਥ ਫੰਡ ਕਵਰ ਕਰਦਾ ਇਹ। ਸਾਲ ਦੇ ਵਿੱਚ ਇੰਸ਼ੋਰੈਂਸ ਵੱਲੋਂ ਇਹ ਆਫਰ ਉਹਨਾਂ ਨੂੰ ਫ੍ਰੀ ਮਿਲਦੀ ਆ। ਅਗਰ ਜਿਹਨਾਂ ਕੋਲ ਇੰਸ਼ੋਰੈਂਸ ਹੈ ਉਹ ਇੰਸ਼ੋਰੈਂਸ ਕਵਰ ਕਰੇਗੀ, ਅਗਰ ਜਿਹਨਾਂ ਨੇ ਬਾਏ ਪੋਕਿਟ ਪੇ ਕਰਨਾ 99 to 150 ਦੇ ਵਿੱਚ ਹੋ ਜਾਂਦਾ ਹੈ। ਵਾਈ ਆਮ ਸੇਇੰਗ 99 to 150, ਬੰਦਾ ਪੇ ਕਰਕੇ ਆਪਣੇ ਦੰਦਾਂ ਨੂੰ ਬਚਾ ਸਕਦਾ, ਕਿਉਂਕਿ ਬ੍ਰਸ਼ ਸਾਡਾ ਜਿਹੜਾ ਨਾ ਹਰ ਏਰੀਆ ਦੇ ਵਿੱਚ ਰੀਚ ਨਹੀਂ ਹੁੰਦਾ ਹੈਗਾ। ਇਹ ਚੀਜ਼ ਨੂੰ ਅਸੀਂ, ਮੈਂ ਤੁਹਾਡੇ ਸੋਰੀ ਆਊਟ ਆਫ ਲਾਈਨ ਟੋਪਿਕ ਹੋ ਗਿਆ ਇੰਸ਼ੋਰੈਂਸ ਤੋਂ, ਬਿਕੋਜ਼ ਮੈਨੂੰ ਕੁਛ ਚੀਜ਼ਾਂ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਆ।
ਹਾਂਜੀ ਹਾਂਜੀ,
ਮਤਲਬ ਹਾਂਜੀ ਕੀ ਮਤਲਬ ਅਸੀਂ ਕਲੀਨ ਨਾਲ ਆਪਣੇ ਦੰਦ ਕਿਵੇਂ ਸੇਵ ਕਰ ਸਕਦੇ ਹਾਂ, ਕਿਉਂਕਿ ਜਦ ਅਸੀਂ ਰੈਗੂਲਰ ਬ੍ਰਸ਼ ਕਰਦੇ ਹਾਂ, ਡਾਕਟਰ ਕਹਿੰਦੇ ਟਵਾਈਸ ਅ ਡੇ, ਪਰ ਕੋਈ ਨਹੀਂ ਕਰਦਾ ਟਵਾਈਸ ਅ ਡੇ, ਬਿਫੋਰ ਬੈਡ, ਆਫਟਰ ਬੈਡ, ਆਫਟਰ ਬੈਡ ਹਰ ਕੋਈ ਕਰਦਾ, ਬਿਫੋਰ ਬੈਡ ਕੋਈ ਨਹੀਂ ਕਰਦਾ, 50% ਆਫ ਦਾ ਜਨਰੇਸ਼ਨ ਨਹੀਂ ਕਰਦੇ ਜੀ। ਦ ਮੇਨ ਥਿੰਗ ਇਜ਼ ਲਾਈਕ ਜਿਹੜਾ ਟਾਟਰ ਹੁੰਦੀ ਹੈ ਨਾ ਸਾਡਾ ਆਫਟਰ ਫੂਡ ਡਿਨਰ, ਉਹ ਜੰਮਦੀ ਰਹਿੰਦੀ ਹੈ, ਜੰਮਦੀ ਰਹਿੰਦੀ ਹੈ, ਉਹ ਬ੍ਰਸ਼ ਨਹੀਂ ਕਲੀਨ ਕਰਦਾ। ਜੇ ਅਸੀਂ ਡੈਂਟਿਸਟ ਕੋਲ ਆਉਂਦੇ ਹਾਂ, ਉਹਨਾਂ ਕੋਲ ਜਿਹੜਾ ਇੰਸਟਰੂਮੈਂਟ ਹੁੰਦਾ ਉਹ ਨਾਲ ਕਲੀਨ ਕਰਦੇ ਹਾਂ, ਤੇ ਉਹ ਜਿਹੜੇ ਗਮਜ਼ ਹੈ ਨਾ ਉਹ ਡੀਪਰ ਨਹੀਂ ਜਾਂਦੀ ਇਨਫੈਕਸ਼ਨ, ਤੇ ਉਹਦੇ ਨਾਲ ਟੀਥ ਹੈਲਦੀ ਰਹਿੰਦੇ ਆ। ਇੱਕ ਜਨਰਲ ਜੀ ਇਨਫੋਰਮੇਸ਼ਨ ਮੈਂ ਪੇਸ਼ੈਂਟਸ ਨੂੰ ਦਈ ਆ, ਜੇ ਆਪਾਂ 6 ਮਹੀਨੇ ਸਾਲ ਦੇ ਵਿੱਚ ਇਹ ਕਰਵਾਈਏ ਨਾ ਤੇ ਸਾਨੂੰ ਸਾਡੇ ਦੰਦਾਂ ਨੂੰ ਕੋਈ ਪ੍ਰੋਬਲਮ ਮੇਜਰ ਨਹੀਂ ਆ ਸਕਦੀ। ਮਾਈਨਰ ਜੀ ਫੀਲਿੰਗ ਹੈ ਉਹ ਜ਼ਰੂਰ ਉਸੇ ਟਾਈਮ ਕਰਵਾਓ, ਮੇਜਰ ਨਹੀਂ ਹੁੰਦੀ। ਰੂਟ ਕੈਨਾਲ ਲਈ ਤੁਹਾਨੂੰ $1,000 ਨਹੀਂ ਪੇ ਕਰਨੇ ਪੈਂਦੇ, ਐਕਸਟ੍ਰੈਕਸ਼ਨ ਕਰਵਾ ਕੇ ਆਪਣਾ ਦੰਦ ਨਹੀਂ ਲੂਜ਼ ਕਰਨਾ ਪੈਂਦਾ। ਸੋ ਇਹ ਬੜੀ ਬੜੀ ਸਮਾਲ ਸਮਾਲ ਚੀਜ਼ਾਂ ਨੇ ਜੋ ਕਿ ਅਸੀਂ ਅਗਰ ਇਹਨਾਂ ਨੂੰ ਨਜ਼ਰ ਅੰਦਾਜ਼ ਨਾ ਕਰੀਏ ਤੇ ਮਤਲਬ ਇਟਸ ਗੋਣਾ ਬੀ ਅ ਰੈਗੂਲਰ ਰੂਟੀਨ ਟੂ ਬੀ ਕੀਪ
ਹੈਲਦੀ। ਤੇ ਜਿਹੜੀ ਪ੍ਰਾਈਵੇਟ ਇੰਸ਼ੋਰੈਂਸ ਹੈ ਉਹਦੇ ਬਾਰੇ ਦੱਸੋ ਕਿ ਕਿਹੜੇ ਕਿਹੜੇ ਖਾਸ ਨੁਕਤੇ ਹੈ ਅਸੀਂ ਉਹਨਾਂ ਦਾ ਧਿਆਨ ਰੱਖ ਸਕੀਏ ਜਦੋਂ ਸਿਲੈਕਟ ਕਰਦੇ ਹਾਂ।
ਹਾਂਜੀ, ਸੋ ਸੇਮ ਵਿਦ ਦ ਕਾਰ, ਤੁਸੀਂ ਕਾਰ ਖਰੀਦਣ ਜਾਂਦੇ ਹੋ ਕਿੰਨੀ ਜਗ੍ਹਾ ਤੁਸੀਂ ਪਤਾ ਕਰਦੇ ਹੋ ਜੀ ਇਸ ਅਮਾਊਂਟ ਦੀ ਕਿਹੜਾ ਕਰੈਡਿਟ ਬੈਂਡ ਮਿਲਦਾ। ਸੇਮ ਪ੍ਰਾਈਵੇਟ ਇੰਸ਼ੋਰੈਂਸ ਦੀ ਤੁਸੀਂ ਕਦੇ ਵੀ ਕਿਸੇ ਦੇ ਗੱਲਾਂ ਚ ਆ ਕੇ ਨਾ ਲਓ ਜੀ। ਮੈਂ ਤਾਂ ਕਹਿੰਦੀ ਹਾਂ ਗੂਗਲ ਕਰੋ, ਸਾਰੇ ਇੰਸ਼ੋਰੈਂਸ ਦੇ ਨੰਬਰ ਕਸਟਮਰ ਕੇਅਰ ਦੇ ਅਵੇਲੇਬਲ ਹੈ, ਸਾਰਿਆਂ ਦੇ ਪਲਾਨ ਸੁਣੋ ਕਿਹੜਾ ਬੈਨੀਫਿਟ ਜ਼ਿਆਦਾ ਦਿੰਦਾ ਹੈ। ਫੋਰ ਐਗਜ਼ਾਮਪਲ ਮੈਂ ਇੱਕ ਇੰਸ਼ੋਰੈਂਸ ਦਾ ਐਗਜ਼ਾਮਪਲ ਦਿੰਦੀ ਹਾਂ, ਬੂਪਾ। ਫੋਰ ਐਗਜ਼ਾਮਪਲ ਤੁਹਾਨੂੰ ਬੂਪਾ ਕਹਿੰਦਾ ਕਿ ਤੁਸੀਂ ਮੰਥਲੀ ਇੰਨਾ ਪੇ ਕਰਨਾ, ਉਹਦਾ ਤੁਹਾਨੂੰ ਚੈੱਕ ਕਰੋ ਤੁਹਾਨੂੰ ਕੀ ਕਵਰ ਕਰ ਰਿਹਾ, ਜਰਨਲ ਤੇ ਕੋਸਮੈਟਿਕ। ਜਰਨਲ ਐਂਡ ਕੋਸਮੈਟਿਕ ਦੇ ਵਿੱਚ ਕਰ ਜਾਂਦਾ, ਜਰਨਲ ਦੇ ਵਿੱਚ ਆ ਜਾਂਦਾ ਤੁਹਾਡਾ ਕਲੀਨ ਤੇ ਫਿਲਿੰਗਸ, ਠੀਕ ਹੈ ਜੀ, ਐਕਸਟ੍ਰੈਕਸ਼ਨਸ ਆ ਜਾਂਦੀ ਹੈ। ਕੋਸਮੈਟਿਕ ਦੇ ਵਿੱਚ ਕੋਈ ਵੀ ਮੇਜਰ ਟ੍ਰੀਟਮੈਂਟ, ਫੋਰ ਐਗਜ਼ਾਮਪਲ ਬੱਚੇ ਨੇ ਬ੍ਰੇਸਿਸ ਕਰਵਾਉਣੇ ਨੇ, ਠੀਕ ਹੈ ਜੀ, ਜਾਂ ਕਿਸੇ ਫੈਮਿਲੀ ਦੇ ਵਿੱਚ ਕਿਸੇ ਨੇ ਰੂਟ ਕੈਨਾਲ ਕਰਾਉਣੀਆਂ, ਕਰਾਊਨ ਕਰਵਾਉਣੀ ਹੈ, ਵਿਨੀਅਰਸ ਕਰਵਾਉਣੇ ਨੇ, ਇਹ ਚੀਜ਼ਾਂ ਸਾਰੀਆਂ ਕੋਸਮੈਟਿਕ ਦੇ ਵਿੱਚ ਆ ਜਾਂਦੀਆਂ। ਜਿੰਨੀ ਵੀ ਸਪੈਸ਼ਲਾਈਜੇਸ਼ਨ ਆਉਂਦੀ ਹੈ ਜੀ ਕੋਸਮੈਟਿਕ ਦੇ ਵਿੱਚ ਆਉਂਦੀ ਹੈ। ਸੋ ਵੈਨ ਯੂ ਬਾਏ ਇੰਸ਼ੋਰੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੀ ਇੰਸ਼ੋਰੈਂਸ ਬਾਏ ਕਰ ਰਹੇ ਹੋ, ਤੁਸੀਂ ਕਿੰਨਾ ਪੇ ਕਰ ਰਹੇ ਹੋ।
ਤੇ ਜਿਹੜੇ ਗੈਪਸ ਹੁੰਦੇ ਆ ਇਹ ਡੈਂਟਿਸਟ ਟੂ ਡੈਂਟਿਸਟ ਵੇਰੀ ਕਿਉਂ ਕਰਦੇ ਆ?
ਓਕੇ, ਦੈਟਸ ਅ ਵੈਰੀ ਗੁੱਡ ਕੁਐਸਚਨ ਤੁਸੀਂ ਮੈਨੂੰ ਪੁੱਛ ਕੀਤਾ ਹੈ। ਫਸਟ ਪ੍ਰੋਵਾਈਡਰ, ਅਸੀਂ ਜਿੰਨੀਆਂ ਵੀ ਇੰਸ਼ੋਰੈਂਸ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ, ਜਿਹੜੇ ਡੈਂਟਿਸਟ ਨੇ ਨਾ ਫਸਟ ਪ੍ਰੋਵਾਈਡਰ ਨਹੀਂ ਹੈਗੇ ਹਰੇਕ ਇੰਸ਼ੋਰੈਂਸ ਦੇ। ਕੁਛ ਕੰਪਨੀਜ਼ ਪ੍ਰੋਵਾਈਡ ਹੀ ਨਹੀਂ ਕਰਦੀਆਂ ਤੇ ਕੁਛ ਕੰਪਨੀ ਪ੍ਰੋਵਾਈਡ ਕਰਦੀਆਂ ਨੇ। ਪਹਿਲਾਂ ਮੇਜਰ ਗੱਲ ਵੇਰੀਸ ਕਿਉਂ ਕਰਦੇ ਆ, ਪ੍ਰਾਈਵੇਟ ਡੈਂਟਿਸਟ ਦੇ ਪ੍ਰਾਈਜ਼ ਡਿਫਰੈਂਟ ਹੁੰਦੇ ਨੇ, ਗਵਰਨਮੈਂਟ ਦਾ ਪ੍ਰਾਈਸ ਇੱਕ ਹੈ ਜੀ, ਠੀਕ ਹੈ ਜੀ, ਲੇਕਿਨ ਐਵਰੀ ਡਿਫਰੈਂਟ ਡੈਂਟਿਸਟ ਦੇ ਜਿੰਨੇ ਵੀ ਪ੍ਰਾਈਜ਼ ਨੇ ਉਹ ਡਿਫਰੈਂਟ ਨੇ, ਉਹ ਕੋਈ ਸੈੱਟ ਨਹੀਂ ਹੈਗੇ। ADA ਨੇ ਉਹਨਾਂ ਨੂੰ ਦਿੱਤਾ ਹੈ ਆਪਸ਼ਨ ਕਿ ਇੰਨੇ ਤੋਂ ਇੰਨੇ ਇਸ ਆਈਟਮ ਨੰਬਰ ਦਾ ਤੁਸੀਂ ਚਾਰਜ ਕਰਨਾ, ਇਹ ਡੈਂਟਿਸਟ ਦੇ ਉੱਤੇ ਹੈ ਉਹਨਾਂ ਨੇ ਪੇਸ਼ੈਂਟ ਨੂੰ ਕਿੰਨਾ ਚਾਰਜ ਕਰਨਾ। ਸੋ ਪਹਿਲੀ ਗੱਲ ਇਹ ਵੇਰੀਸ ਕਰਦੀ ਆ, ਔਰ ਦੂਜੀ ਗੱਲ ਜਦੋਂ ਇੰਸ਼ੋਰੈਂਸ ਕਲੇਮ ਕਰਦੇ ਹਾਂ, ਫੋਰ ਐਗਜ਼ਾਮਪਲ ਅਸੀਂ ਬੂਪਾ ਦੇ ਪ੍ਰੈਫਰ ਪ੍ਰੋਵਾਈਡਰ ਹਾਂ, ਜੇ ਅਸੀਂ ਪ੍ਰੈਫਰ ਪ੍ਰੋਵਾਈਡਰ ਹਾਂ ਤੇ ਮਤਲਬ ਸਾਨੂੰ ਜਿੰਨਾ ਇੰਸ਼ੋਰੈਂਸ ਤੇ ਅਸੀਂ ਕਲੇਮ ਕੀਤਾ ਉਹ ਮੈਕਸੀਮਮ ਦੇਗੀ ਸਾਨੂੰ, ਦੈਟ ਇਜ਼ ਦ ਮੀਨਿੰਗ ਆਫ ਪ੍ਰੈਫਰ ਪ੍ਰੋਵਾਈਡਰ। ਸੋ ਆਈ ਥਿੰਕ ਸੋ ਮਾਰਕੀਟ ਦੇ ਵਿੱਚ ਮੇਰੀ ਬੈਂਕ ਤੇ ਬੂਪਾ ਇਸ ਟਾਈਮ ਹੈ ਜਿਹੜੀ ਪ੍ਰੈਫਰ ਪ੍ਰੋਵਾਈਡਰ ਦੀ ਸਕੀਮ ਦਿੱਤੀ ਹੋਈ ਹੈ ਡੈਂਟਿਸਟ ਨੂੰ ਤੇ ਅਸੀਂ ਅਵੇਲ ਕੀਤੀ ਹੋਈ ਹੈ ਉਹ, ਤੇ ਉਹਦੇ ਨਾਲ ਕੀ ਹੁੰਦਾ, ਫੋਰ ਐਗਜ਼ਾਮਪਲ ਤੁਸੀਂ ਬੂਪਾ ਦੇ ਹੈਲਥ ਫੰਡ ਹੋ ਤੇ ਮੈਂ 200 ਕਲੇਮ ਕਰਨਾ, 200 ਦੇ ਵਿੱਚੋਂ 150 ਜੇ ਬੂਪਾ ਦੇ ਕੋਲ ਜਾਏਗਾ ਤੇ ਉਹ 150 ਹੀ ਦੇ ਸਕਦਾ ਕਿਉਂਕਿ ਅਸੀਂ ਪ੍ਰੈਫਰ ਪ੍ਰੋਵਾਈਡਰ ਹਾਂ, ਤੇ ਤੁਹਾਨੂੰ $50 ਦਾ ਗੈਪ ਆਏਗਾ, ਤੇ ਅਸੀਂ ਬੂਪਾ ਦੇ ਹੀ ਰੇਟ ਲਗਾਉਂਦੇ ਹਾਂ, ਫਿਰ ਅਸੀਂ ਪ੍ਰਾਈਵੇਟ ਨਹੀਂ ਲਗਾਉਂਦੇ। ਅਗਰ ਜੋ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ, ਵੀ ਹੈਵ ਅ ਸੈੱਟ ਰੇਟ ਫੋਰ ਬੂਪਾ, ਤੇ ਅਸੀਂ ਉਹੀ ਸੈੱਟ ਰੇਟ ਕਲੇਮ ਕਰਦੇ ਹਾਂ, ਅਸੀਂ ਆਪਣੇ ਪ੍ਰਾਈਵੇਟ ਚਾਰਜਿਸ ਨਹੀਂ ਕਰਦੇ।
ਸੋ ਮਤਲਬ ਕਿ ਜੇ ਕਿਸੇ ਕੋਲ ਮੈਡੀਬੈਂਕ ਦੀ ਹੈ ਜਾਂ ਕੋਈ ਹੋਰ ਪ੍ਰਾਈਵੇਟ ਵਗੈਰਾ ਹੈਗੀ ਹੈ, ਉਹ ਪਤਾ ਕਰ ਲੈਣ ਕਿੱਥੇ ਜਾ ਰਹੇ ਹੈਗੇ ਆ ਤੇ ਉਹ ਪ੍ਰੈਫਰਡ ਉਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ।
ਹਾਂਜੀ ਬਿਲਕੁਲ ਬਿਲਕੁਲ, ਔਰ ਦੂਜੀ ਗੱਲ ਹੈ ਜੀ ਉਹਨਾਂ ਦੇ ਜਿਹੜੇ ਰੇਟਸ ਨੇ ਉਹੀ ਅਪਲਾਈ ਕਰ ਰਹੇ ਡੈਂਟਿਸਟ ਕਿ ਨਹੀਂ ਕਰ ਰਹੇ, ਇਹ ਵੀ ਗੱਲ ਪੁੱਛ ਲੈਣ। ਔਰ ਤੀਸਰੀ ਗੱਲ, ਬੈਨੀਫਿਟ ਹੋਰ ਹੋ ਸਕਦਾ ਹੈ ਜੋ ਟ੍ਰੀਟਮੈਂਟ ਲੈਣਾ ਚਾਹੁੰਦਾ ਹੈ ਪੇਸ਼ੈਂਟ। ਫੋਰ ਐਗਜ਼ਾਮਪਲ ਕੋਈ ਪੇਸ਼ੈਂਟ ਹੈ ਔਰ ਹੈਲਥ ਇੰਸ਼ੋਰੈਂਸ ਤੇ ਹੈ ਔਰ ਉਹ ਟ੍ਰੀਟਮੈਂਟ ਲੈ ਕੇ ਜਾਣਾ ਚਾਹੁੰਦਾ ਹੈ ਉਹਨੂੰ, ਔਰ ਇਹ ਪਤਾ ਕਰਨਾ ਚਾਹੁੰਦਾ ਹੈ ਪਹਿਲਾਂ ਹੀ ਕਿ ਮੇਰੀ ਇੰਸ਼ੋਰੈਂਸ ਕਿੰਨਾ ਕਵਰ ਕਰੇਗੀ, ਸੋ ਕੀ ਕਰ ਸਕਦਾ, ਰਿਕੁਐਸਟ ਕਰ ਸਕਦਾ ਹੈ ਡੈਂਟਿਸਟ ਨੂੰ ਕਿ ਮੈਨੂੰ ਟ੍ਰੀਟਮੈਂਟ ਪਲਾਨ ਬਣਾ ਦੇ। ਟ੍ਰੀਟਮੈਂਟ ਪਲਾਨ ਦੇ ਵਿੱਚ ਆਈਟਮ ਨੰਬਰਸ ਹੋਣਗੇ, ਹੀ ਕੈਨ ਕਾਲ ਕਸਟਮਰ ਕੇਅਰ ਨੂੰ ਕਾਲ ਕਰਕੇ ਕਹਿ ਸਕਦੇ ਹੈ ਕੈਨ ਯੂ ਪਲੀਜ਼ ਟੈਲ ਮੀ ਕਿ ਆਹ ਜਿਹੜੇ ਆਈਟਮ ਨੰਬਰਸ ਹੈ ਮੈਨੂੰ ਕਿੰਨੀ ਰਿਬੇਟ ਮਿਲ ਰਹੀ ਇੰਸ਼ੋਰੈਂਸ ਤੇ, ਦੈਨ ਹੀ ਵਿਲ ਵਰਕ ਆਊਟ ਕਿ ਮੇਰਾ 2,000 ਦਾ ਬਿੱਲ ਹੈ, 1,000 ਇੰਸ਼ੋਰੈਂਸ ਪੇ ਕਰ ਰਹੀ ਹੈ ਤੇ ਮੇਰਾ 1,000 ਪੋਕਿਟ ਤੋਂ ਜਾ ਰਿਹਾ। ਸੋ ਦਿਸ ਇਜ਼ ਅ ਈਜ਼ੀਸਟ ਵੇ ਆਲਸੋ ਟੂ ਫਾਈਂਡ ਆਊਟ ਕਿ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਿੰਨਾ ਪੇ ਕਰ ਰਹੀ ਹੈ।
ਹੁਣ ਗੱਲ ਕਰਦੇ ਹਾਂ ਜੀ ਬਲਕ ਬਿਲਿੰਗ ਦੀ।
ਹਾਂਜੀ,
ਡੈਂਟਿਸਟ ਦੇ ਵਿੱਚ ਬਲਕ ਬਿਲਿੰਗ ਬਹੁਤ ਹੀ ਘੱਟ ਹੈਗੀ ਹੈ ਜਾਂ ਕਹਿ ਲਓ ਕਿ ਸੀਨੀਅਰਸ ਵਾਸਤੇ ਹੈਗੀ ਹੈ।
ਹਾਂਜੀ,
ਇਹ ਕਿਤੇ ਹੋਰਾਂ ਵਾਸਤੇ ਵੀ ਅਪਲਾਈ ਹੋ ਸਕਦੀ ਹੈ ਪੈਨਸ਼ਨਰਸ ਤੋਂ ਇਲਾਵਾ?
ਹਾਂਜੀ, ਸੋ ਦਿਸ ਇਜ਼ ਅ ਵੈਰੀ ਗੁੱਡ ਨਿਊਜ਼ ਕਿ ਗਵਰਨਮੈਂਟ ਨੇ ਪਿਛਲੇ 4 ਸਾਲ ਬਲਕ ਬਿਲਿੰਗ ਬੰਦ ਕਰ ਦਿੱਤੀ ਹੈ, ਲੇਕਿਨ ਉਹਦੇ ਬੰਦ ਕਰਨ ਦੇ ਨਾਲ ਆਫਟਰ ਹੀ 1 ਈਅਰ ਉਹਨਾਂ ਨੇ ਬਲਕ ਬਿਲਿੰਗ ਬੱਚਿਆਂ ਦੀ ਸ਼ੁਰੂ ਕੀਤੀ, ਜੋ ਕਿ $1,000 ਬੱਚਿਆਂ ਨੂੰ ਮਿਲਦਾ ਹੈ ਐਲੀਜੀਬਲ ਫੈਮਿਲੀਜ਼ ਨੂੰ। ਮੈਂ ਐਲੀਜੀਬਲ ਫੈਮਿਲੀਜ਼ ਕਿਉਂ ਕਹਿ ਰਹੀ ਹਾਂ, ਆਲ ਫੈਮਿਲੀਜ਼ ਨਹੀਂ ਕੰਸੀਡਰ ਹੁੰਦੀਆਂ, ਦੇ ਆਰ ਆਰ ਸਮ ਫਾਰਮੈਲਿਟੀਜ਼ ਉਹ ਮੈਡੀਕੇਅਰ ਔਰ ਸੈਂਟਰਲ ਲਿੰਕ ਨੂੰ ਕਾਲ ਕਰਕੇ ਆਪਣੀ ਐਲੀਜੀਬਿਲਿਟੀ ਚੈੱਕ ਕਰ ਸਕਦੇ ਆ, ਉਹਨਾਂ ਦੇ ਬੱਚੇ ਐਲੀਜੀਬਲ ਹੈ ਕਿ ਨਹੀਂ ਆ। $1,000 ਦੋ ਸਾਲ ਚ ਮਿਲਦਾ ਉਹਨਾਂ ਨੂੰ ਐਵਰੀ ਈਅਰ ਅੰਟਿਲ ਦਾ ਏਜ ਆਫ 18, ਜਦ ਤੱਕ ਉਹ 18 ਸਾਲ ਦੇ ਨਹੀਂ ਹੁੰਦੇ ਉਹਨਾਂ ਨੂੰ $1,000 ਐਵਰੀ 2 ਈਅਰ ਮਿਲੇਗਾ, ਔਰ ਉਹ $1,000 ਆਫਟਰ 2 ਈਅਰ ਜ਼ੀਰੋ ਹੋ ਜਾਂਦਾ ਹੈ। ਸੋ ਜਿਹੜਾ ਉਹ $1,000 ਤੁਸੀਂ ਯੂਜ਼ ਕਰ ਸਕਦੇ ਹੋ ਦੋ ਸਾਲਾਂ ਦੇ ਵਿੱਚ।
ਤੇ ਪੈਨਸ਼ਨਰਸ ਬਾਰੇ,
ਪੈਨਸ਼ਨਰਸ ਦਾ ਹੁੰਦਾ ਹੈ ਡਿਪੈਂਡ ਅਪੋਨ ਡੈਂਟਿਸਟ ਟੂ ਡੈਂਟਿਸਟ, ਅਗਰ ਉਹ ਪੈਨਸ਼ਨਰ ਨੂੰ 10% ਡਿਸਕਾਊਂਟ ਦੇਣਾ ਚਾਹੁੰਦੇ ਹੈ, ਨਹੀਂ ਦੇਣਾ ਚਾਹੁੰਦੇ, ਯੂਜਲੀ ਇੱਥੇ ਅਸੀਂ 20% ਡਿਸਕਾਊਂਟ ਦਿੰਦੇ ਹਾਂ ਆਲ ਪੈਨਸ਼ਨਰਸ ਨੂੰ।
ਓਕੇ ਓਕੇ, ਬਾਕੀ ਸਾਰਾ ਜਨਰਲ ਹੁੰਦਾ।
ਸਾਡੇ ਡੀਵੀਏ ਪੇਸ਼ੈਂਟਸ ਟੋਟਲੀ ਫ੍ਰੀ ਨੇ, ਜਿਨ੍ਹਾਂ ਨੇ ਡਿਫੈਂਸ 'ਚ ਕੰਮ ਕੀਤਾ ਹੈ ਉਹਨਾਂ ਦਾ ਸਾਰਾ ਟ੍ਰੀਟਮੈਂਟ ਫ੍ਰੀ ਹੈ, ਗਵਰਨਮੈਂਟ ਪੇ ਕਰਦੀ ਹੈ ਜੀ।
ਤੇ ਰਮਨ ਜੀ ਇਹ ਦੱਸੋ ਕਿ ਜਿਹੜੇ ਪੇਮੈਂਟ ਪਲਾਨਸ ਹੁੰਦੇ ਆ, ਮੰਨ ਲਓ ਕੋਈ ਵੱਡੀ ਟ੍ਰੀਟਮੈਂਟ ਕਰਵਾਉਣੀ ਹੈ, ਉਹਦੇ ਵਾਸਤੇ ਇੱਕਦਮ ਪੇਮੈਂਟ ਕਰਨੀ ਹੁੰਦੀ ਹੈ ਜਾਂ ਤੁਸੀਂ ਉਹਨੂੰ ਟੇਲਰ ਕਰ ਸਕਦੇ ਹੋ, ਇੰਸਟਾਲਮੈਂਟਸ ਵਗੈਰਾ ਦੇ ਵਿੱਚ ਵੀ ਪੇ ਕਰ ਸਕਦੇ ਆ ਪੇਸ਼ੈਂਟਸ?
ਹਾਂਜੀ, ਇਸ ਤਰ੍ਹਾਂ ਹੈ ਜੀ, ਤੁਹਾਨੂੰ ਵੀ ਪਤਾ ਇੱਥੇ ਆਸਟ੍ਰੇਲੀਆ ਦੇ ਵਿੱਚ ਆਪਣੇ ਫੈਮਿਲੀਜ਼ ਦੇ ਕਿੰਨੇ ਖਰਚੇ ਨੇ, ਕਿੰਨੇ ਬਿੱਲ ਦੇਣੇ ਪੈਂਦੇ ਨੇ। ਇਟਸ ਨੋਟ ਈਜ਼ੀ ਫੋਰ ਦ ਫੈਮਿਲੀ ਕਿ ਕੋਈ ਅਗਰ ਔਰਥੋਡੋਂਟਿਕ ਦਾ ਟ੍ਰੀਟਮੈਂਟ ਕਰਵਾ ਰਿਹਾ ਤਾਂ ਵੱਡੀ ਅਮਾਊਂਟ ਇੱਕਦਮ ਪੇਣੀ ਪੇ ਕਰਨੀ ਆਸਾਨ ਨਹੀਂ ਹੈਗੀ ਹੈ। ਤਾਂ ਅਸੀਂ ਕੀ ਕੀਤਾ ਹੋਇਆ ਹੈ, ਕੰਪਨੀ ਹੈ ਡੈਂਟੀਕੇਅਰ ਪਲਾਨ, ਦੇ ਕੈਨ ਗੋ ਆਨਲਾਈਨ, ਡੈਂਟੀਕੇਅਰ ਪਲਾਨ ਦੀ ਕੰਪਨੀ ਹੈ। ਵਟ ਦੈਟ ਕੰਪਨੀ ਹੈਲਪ, ਇਹ ਕੰਪਨੀ ਕੋਈ ਇੰਟਰਸਟ ਨਹੀਂ ਚਾਰਜ ਕਰਦੀ ਹੈ, ਫ੍ਰੀ ਆਫ ਕੋਸਟ $39 ਇਹ ਸੈਟ ਆਫ ਫੀਸ ਅਰੇਂਜ ਕਰਦੀ ਹੈ। ਸੋ ਆਈ ਹੈਵ ਟੂ ਨੀਡ ਫਿਊ ਡਿਟੇਲਸ ਫਰੋਮ ਦ ਵਰਕਿੰਗ ਕਲਾਸ। ਇਹ ਪਲਾਨ ਜਿਹੜਾ ਹੈ ਵਰਕਿੰਗ ਕਲਾਸ ਲਈ ਹੈ, ਇਹਨਾਂ ਨੂੰ ਕੋਈ ਸਰਚਾਰਜ ਨਹੀਂ ਹੋਏਗਾ। ਫੋਰ ਐਗਜ਼ਾਮਪਲ 7,000 ਮੈਂ ਪੇਮੈਂਟ ਲੈਂਦੀ ਹਾਂ, ਇਹਨਾਂ ਨੂੰ 7,039 ਪੇ ਕਰਨਾ ਹੈ, ਦੇ ਕੈਨ ਪੇ ਅਪ ਟੂ 3 ਈਅਰਸ, 36 ਮੰਥਸ ਵਿੱਚ ਇਹ ਪੇ ਕਰ ਸਕਦੇ ਹੈ,
ਯਾਨੀ ਕਿ ਇੰਟਰਸਟ ਫ੍ਰੀ ਹੈ।
ਇਹ ਟੋਟਲੀ ਇੰਟਰਸਟ ਫ੍ਰੀ ਹੈ ਜੀ, ਇਹਦੇ ਵਿੱਚ ਕੋਈ ਹਿਡਨ ਕੋਸਟ ਨਹੀਂ ਹੈਗੀ। ਜਿਹੜਾ ਕੰਟਰੈਕਟ ਤੇ ਸਾਈਨ ਕਰਦੇ ਨੇ ਉਹਦੇ ਵਿੱਚ ਲਿਖਿਆ ਹੋਇਆ ਹੈ ਦੇਰ ਇਜ਼ ਨੋ ਇੰਟਰਸਟ। ਇੰਟਰਸਟ ਵਾਲੀ ਵੀ ਕੰਪਨੀਜ਼ ਹੈ, ਦੈਟਸ ਆ ਫਾਈਨਾਂਸ ਕੰਪਨੀ, ਉਹ ਵੀ ਨੇ ਡੈਂਟਲ ਦੀਆਂ, ਦੈਟਸ ਅ ਡਿਫਰੈਂਟ, ਉਹਨਾਂ ਉਹ ਪਰਸੈਂਟੇਜ ਰੇਟ ਆਫ ਇੰਟਰਸਟ ਚਾਰਜ ਕਰਦੀਆਂ ਨੇ, ਉਹ ਡਿਫਰੈਂਟ ਹੁੰਦੀਆਂ ਨੇ। ਲੇਕਿਨ ਇਹ ਜਿਹੜੀ ਡੈਂਟੀਕੇਅਰ ਪਲਾਨ ਕੰਪਨੀ ਆ, ਦੇ ਦਿਸ ਇਜ਼ ਟੋਟਲੀ ਇੰਟਰਸਟ ਫ੍ਰੀ, ਤੁਸੀਂ ਆਪਣੀ ਅਮਾਊਂਟ ਨੂੰ ਇੰਸਟਾਲਮੈਂਟ ਦੇ ਵਿੱਚ, ਲਾਈਕ ਯੂ ਪੇਇੰਗ ਜਿਮ, ਯੂ ਪੇਇੰਗ ਮਤਲਬ ਜਿਵੇਂ ਤੁਸੀਂ ਇੰਸਟਾਲਮੈਂਟ ਕਾਰ ਇੰਸਟਾਲਮੈਂਟ ਪੇ ਕਰਦੇ ਹੋ, ਇਹ ਟੋਟਲੀ ਇੰਟਰਸਟ ਫ੍ਰੀ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹੁਣੇ ਬੱਚਿਆਂ ਦਾ ਬਲਕ ਬਿਲਿੰਗ, ਸਮ ਐਲੀਜੀਬਲ ਬੱਚੇ ਜਿਹੜੇ ਨੇ ਐਲੀਜੀਬਲ ਫੈਮਿਲੀ ਬੱਚਿਆਂ ਨੂੰ ਮਿਲਦਾ ਹੈ ਬਲਕ ਬਿਲਿੰਗ $1,000 ਦੋ ਸਾਲਾਂ ਦੇ ਵਿੱਚ, ਉਸੀ ਤਰ੍ਹਾਂ ਵੱਡਿਆਂ ਨੂੰ ਵੀ ਗਵਰਨਮੈਂਟ ਜਿਹੜੀ ਹੈ ਵਾਊਚਰਸ ਦਿੰਦੀ ਹੈ। ਕਿਉਂਕਿ ਸਾਡੇ ਆਲ ਓਵਰ ਆਸਟ੍ਰੇਲੀਆ ਜਿੰਨੇ ਵੀ ਡੈਂਟਲ ਹੋਸਪਿਟਲ ਹੈ, ਕਈਆਂ ਨੂੰ ਇਮੀਡੀਏਟਲੀ ਸੀਟ ਨਹੀਂ ਮਿਲਦੀ, ਪੇਨ ਹੁੰਦੀ ਆ, ਤੇ ਵਟ ਗਵਰਨਮੈਂਟ ਡੂ, ਦੇ ਵਿਲ ਇਸ਼ੂ ਐਮਰਜੈਂਸੀ ਵਾਊਚਰਸ, ਜਰਨਲ ਵਾਊਚਰਸ, ਡੈਂਚਰ ਵਾਊਚਰ। ਜਿਹੜਾ ਐਮਰਜੈਂਸੀ ਵਾਊਚਰ ਹੁੰਦਾ ਉਹ ਇੱਕ ਦਿਨ ਲਈ ਹੁੰਦਾ, ਕਿਸੇ ਵੀ ਡੈਂਟ ਜਿਹੜਾ ਵਾਊਚਰ ਅਸੈਪਟ ਕਰਦਾ, ਅਸੀਂ ਅਸੈਪਟ ਕਰਦੇ ਹਾਂ ਵਾਊਚਰਸ, ਅਗਰ ਉਹ ਸਾਡੇ ਕੋਲ ਆਉਂਦੇ ਐਮਰਜੈਂਸੀ ਵਾਊਚਰਸ ਲੈ ਕੇ, ਉਹ 1 ਡੇ ਵਾਊਚਰ ਯੂਜ਼ ਹੁੰਦਾ, ਉਹ ਆਪਣਾ ਟ੍ਰੀਟਮੈਂਟ ਸੇਮ ਡੇ ਕਰਵਾ ਸਕਦੇ ਹਾਂ। ਜਰਨਲ ਵਾਊਚਰ ਤੇ ਡੈਂਚਰ ਵਾਊਚਰ ਜਿਹੜਾ ਹੁੰਦਾ ਹੈ ਉਹਦੀ ਅਮਾਊਂਟ ਥੋੜੀ ਵੱਡੀ ਹੁੰਦੀ ਹੈ, ਤੇ ਉਹ 3 ਮੰਥਸ ਤੱਕ ਐਲੀਜੀਬਲ ਹੁੰਦਾ। ਇਹ ਉਹਨਾਂ ਨੂੰ ਹੀ ਮਿਲਦਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਫੈਮਿਲੀ ਡਿਪੈਂਡ ਅਪਨ ਫੈਮਿਲੀ ਸਿਚੁਏਸ਼ਨ,
ਇਨਕਮ ਬੇਸਡ
ਵੀ ਮੈਟਰ ਕਰਦੀ ਹੈ ਜੀ, ਪੈਨਸ਼ਨ ਵੀ ਮੈਟਰ ਕਰਦੀ ਹੈ, ਫੈਮਿਲੀ ਦੀ ਇਨਕਮ ਕਿੰਨੀ ਹੈਗੀ ਹੈ, ਤੇ ਕੌਣ ਐਲੀਜੀਬਲ ਹੈ ਸੈਂਟਰਲ ਲਿੰਕ ਤੇ ਮੈਡੀਕੇਅਰ ਤੇ, ਉਹ ਸਾਰਾ ਕੁਛ ਦੇਖ ਕੇ ਗਵਰਨਮੈਂਟ ਐਲੀਜੀਬਲ ਕਰਦੀ ਹੈ। ਐਂਡ ਇਟ ਔਨ ਦ ਸਪੋਟ, ਇਟ ਔਨ ਗਵਰਨਮੈਂਟ ਡਿਸੀਜਨ, ਉਹ ਇਹਨਾਂ ਨੂੰ ਦਿੰਦੇ ਨੇ ਕਿ ਨਹੀਂ ਦਿੰਦੇ, ਔਰ ਉੱਥੇ ਅਟੈਂਡ ਕਰਦੇ ਨੇ ਗਵਰਨਮੈਂਟ ਕਲੀਨਿਕਸ ਦੇ ਵਿੱਚ।
ਐਲੀਜੀਬਲ ਅਸੀਂ ਹੈਗੇ ਆ ਕਿ ਨਹੀਂ ਹੈਗੇ, ਇਹ ਕਿਵੇਂ ਅਸੀਂ ਚੈੱਕ ਕਰ ਸਕਦੇ ਹਾਂ?
ਜਦ ਤੁਸੀਂ ਕਿਸੇ ਵੀ ਗਵਰਨਮੈਂਟ ਡੈਂਟਲ ਹੋਸਪਿਟਲ ਚ ਜਾਂਦੇ ਹੋ ਜੀ, ਜਿੰਨੇ ਵੀ ਕਲੀਨਿਕਸ ਨੇ ਇੱਥੇ ਗਵਰਨਮੈਂਟ ਦਾ, ਸਭ ਜਿਹੜਾ ਮੇਜਰ ਹੈ ਇੱਥੇ ਸਿੱਧੀ ਡੈਂਟਲ ਹੋਸਪਿਟਲ ਹੈ ਜੀ, ਸੈਂਟਰਲ ਓਪੋਜ਼ਿਟ ਹੈ। ਅਗਰ ਤੁਸੀਂ ਉੱਥੇ ਜਾਂਦੇ ਹੋ ਕਿ ਤੁਸੀਂ ਪੇਨ ਚ, ਤੁਹਾਨੂੰ ਅਪੋਇੰਟਮੈਂਟ ਚਾਹੀਦੀ ਹੈ, ਤੁਹਾਨੂੰ ਉਹ ਇਮੀਡੀਏਟ ਨਹੀਂ ਅਟੈਂਡ ਕਰ ਸਕਦੇ ਬਿਕੋਜ਼ ਦੇ ਹੈਵ ਫੁੱਲੀ ਬੁੱਕ ਟੂਡੇ, ਤੇ ਤੁਹਾਨੂੰ ਨਹੀਂ ਕਰ ਸਕਦੇ ਹੋ, ਵਾਊਚਰ ਦੇ ਦਿੰਦੇ ਜੀ।
ਅੱਛਾ, ਉਹ ਵਾਲੇ ਕਿ ਤੁਸੀਂ
ਹਸਪੀਟਲ
ਠੀਕ ਹੈ
ਜਾਣ ਲਈ ਤੁਸੀਂ ਐਲੀਜੀਬਲ ਹੋ, ਇਹ ਤੁਹਾਨੂੰ ਫਾਈਂਡ ਆਊਟ ਕਰਨ ਲਈ ਕਸਟਮਰ ਕੇਅਰ, ਤੁਸੀਂ ਆਪਣਾ ਡੈਂਟਲ ਹੋਸਪਿਟਲ ਦਾ ਨੰਬਰ ਹੈ, ਤੁਸੀਂ ਉੱਤੇ ਕਾਲ ਕਰ ਸਕਦੇ ਹੋ।
ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਇੰਨੀ ਅੱਛੀ ਇਨਫੋਰਮੇਸ਼ਨ ਦੇਣ ਵਾਸਤੇ ਰਮਨ ਜੀ, ਬਹੁਤ ਬਹੁਤ ਧੰਨਵਾਦ ਹੈ ਜੀ।
ਹਾਂਜੀ, ਕੋਈ ਗੱਲ ਨਹੀਂ ਜੀ, ਮਾਈ ਪਲੇਜ਼ਰ, ਥੈਂਕ ਯੂ ਸੋ ਮਚ ਜੀ।